ਤੇਰੇ ਪ੍ਰੇਮ ਬਾਵਰੀ ਕੀਤਾ ਹੁਣ ਕੋਈ ਪੇਸ਼ ਨਾ ਜਾਂਦੀ ਏ, ਤੇਰੇ ਪ੍ਰੇਮ ਬਾਵਰੀ ਕੀਤਾ ਹੁਣ ਕੋਈ ਪੇਸ਼ ਨਾ ਜਾਂਦੀ ਏ। ਅਜਾਇਬ ਦਰਸ਼ ਪਿਆ ਦਾ ਪਾਵੇ ਬਾਣੀ ਏ ਫੁਰਮਾਂਦੀ ਏ, ਅਜਾਇਬ ਦਰਸ਼ ਪਿਆ ਦਾ ਪਾਵੇ ਬਾਣੀ ਏ ਫੁਰਮਾਂਦੀ ਏ, ਤੇਰੇ ਪ੍ਰੇਮ ਬਾਵਰੀ ਕੀਤਾ ਹੁਣ ਕੋਈ ਪੇਸ਼ ਨਾ ਜਾਂਦੀ ਏ, ਤੇਰੇ ਪ੍ਰੇਮ ਬਾਵਰੀ ਕੀਤਾ ਹੁਣ ਕੋਈ ਪੇਸ਼ ਨਾ ਜਾਂਦੀ ਏ।
ਮੈਂ ਇੱਕ ਕਹਾਣੀ ਸੁਣਾਉਣਾ ਹੈ ਜੋ ਸੰਤ ਮਤ ਵਿੱਚ ਬਹੁਤ ਜ਼ਰੂਰੀ ਹੈ, ਸਮਝਣ ਵਾਲੀ ਹੈ। ਮਹਾਰਾਜ ਸਾਵਣ ਸਿੰਘ ਆਮ ਤੌਰ ਦੇ ਉੱਤੇ ਸਤਸੰਗ ਵਿੱਚ ਸੁਣਾਉਂਦੇ ਸਨ, ਪਰਮ ਪਿਤਾ ਕਿਰਪਾਲ ਵੀ ਸੁਣਾਉਂਦੇ ਸਨ।
Antes de comentar sobre el himno, yo les contaré una historia que es muy importante en el sendero de los maestros. A menudo el maestro Sawan Singh y el maestro Kirpal Singh contaban esta misma historia en su satsang.
ਉਹਦਾ ਖਿਆਲ ਸੀ ਕਿ ਗਿਰੇ ਤਾਂ ਮੈਂ ਇਸ ਨੂੰ ਆਪਣਾ ਖਾਜ ਬਣਾਵਾਂ। ਇਹ ਬਾਦਸ਼ਾਹ ਸੋਚ ਹੀ ਰਿਹਾ ਸੀ, ਗਰਮੀ ਦੇ ਦਿਨ ਸੀ, ਉੱਪਰ ਸ਼ਹਿਦ ਦਾ ਛੱਤਾ ਲੱਗਿਆ ਹੋਇਆ ਸੀਗਾ, ਉਹ ਕਤਰਾ ਕਤਰਾ ਟਪਕ ਰਿਹਾ ਸੀਗਾ। ਬਾਦਸ਼ਾਹ ਥੱਲੇ ਸੱਪ ਦਾ ਡਰ ਵੀ ਭੁੱਲ ਗਿਆ, ਔਰ ਦੋ ਜਿਹੜੇ ਚੂਹੇ ਟਾਹਣੀ ਨੂੰ ਕੱਟ ਰਹੇ ਸੀਗੇ ਉਹਨਾਂ ਨੂੰ ਵੀ ਉਹ ਭੁੱਲ ਗਿਆ, ਔਰ ਸ਼ਹਿਦ ਦੇ ਵਿੱਚ ਮਸਤ ਹੋ ਗਿਆ, ਸਭ ਕਾਸੇ ਨੂੰ ਉਹ ਭੁੱਲ ਗਿਆ।
Una vez un rey fue al bosque a cazar y él entonces vio un tigre que estaba escondido dentro de los arbustos y se asustó muchísimo. Como el rey estaba solo, entonces por eso tenía miedo y él pensaba que el tigre vendría y lo mataría. Entonces de inmediato se subió a un árbol y el tigre no pudo subir al árbol, entonces durante ese tiempo él estaba a salvo. Entonces, cuando el rey ya se hubo subido al árbol, él pensó, voy a probar cómo son de fuertes estas ramas donde estoy aquí subido. Él se dio cuenta que había dos ratones que estaban cortando la rama sobre la cual él estaba. Entonces, él pensó que si los ratones cortaban esa rama, él caería al suelo y no sabía si el terreno era bueno o malo, si el tigre ya se había ido. Entonces, cuando él miró hacia abajo, vio allá una culebra muy grande, muy negra y venenosa, y él ya estaba esperando a que el rey se cayera del árbol. Por un lado, él estaba asustado por la rama, porque los ratones estaban cortando esa rama, y por el otro lado, le tenía miedo a esa serpiente. Había una avispa en ese árbol, y la miel estaba cayendo de ahí gota por gota. Caía directamente sobre la cara de ese rey, y él entonces empezó a comérsela. Y entonces, como él tenía hambre y le gustaba esa miel, entonces siguió comiéndosela y se le olvidaron todas sus preocupaciones, inclusive se le olvidó que los ratones estaban cortando esa rama y también que la serpiente estaba esperándolo a él.
Esta es una historia, la verdad es que nuestra alma es un rey, el cuerpo es un rey, el cuerpo es un rey, el cuerpo es un rey, ਇਸ ਜੀਵ ਦੀ ਤਾਕ ਵਿੱਚ ਰਹਿੰਦਾ ਹੈ ਕਿ ਮੈਂ ਇਸ ਨੂੰ ਕਦ ਜਾੜਾਂ ਹੇਠ ਚਬਾਵਾਂ।
Esa fue simplemente una historia. La realidad es que el alma es aquel rey, el árbol sobre la cual él se subió es el cuerpo. Y ese tigre es el poder negativo quien siempre está persiguiendo a nuestra alma y siempre desea devorar al alma.
ਦਿਨ ਤੇ ਰਾਤ ਉਹ ਦੋ ਚੂਹੇ ਹੈ ਜਿਹੜੇ ਸਾਡੀ ਜ਼ਿੰਦਗੀ ਦੀ ਜੜ ਨੂੰ ਕੱਟ ਰਹੇ ਹੈ। ਜਿਹੜਾ ਦਿਨ ਅੱਜ ਗਿਆ ਉਹ ਫੇਰ ਨਹੀਂ ਆਏਗਾ, ਜਿਸ ਤਰ੍ਹਾਂ ਦਰਿਆ ਦਾ ਪਾਣੀ ਜਿਹੜਾ ਅੱਜ ਵਗ ਗਿਆ ਹੈ ਉਹ ਫੇਰ ਨਹੀਂ ਆਏਗਾ।
El día y la noche son aquellos ratones que están cortando la rama de ese árbol. Porque ustedes saben que el día y la noche que ya ha pasado jamás volverá. Es como el flujo del agua en el río, una vez que ya ha pasado el agua jamás volverá.
ਅਜਗਰ ਸੱਪ ਜੋ ਮੂੰਹ ਫਾੜੀ ਖੜਾ ਹੈ ਉਹ ਕਬਰ ਹੈ, ਉਹ ਹਮੇਸ਼ਾ ਹੀ ਇਨਸਾਨ ਦੀ ਇੰਤਜ਼ਾਰ ਵਿੱਚ ਹੁੰਦੀ ਹੈ। ਸਹਿਤ ਜੋ ਟਪਕ ਰਿਹਾ ਹੈ, ਜਿਸ ਨੂੰ ਅਸੀਂ ਪਾ ਕੇ ਪਰਮਾਤਮਾ ਨੂੰ ਭੁੱਲ ਜਾਂਦੇ ਹਾਂ, ਉਹ ਵਿਸ਼ੇ ਬਕਾਰਾਂ ਦੀਆਂ ਲੱਜਤਾਂ ਹੈ, ਸ਼ਰਾਬਾ ਕਬਾਬਾਂ ਦੀਆਂ ਲੱਜਤਾਂ ਹੈ, ਜਿਸ ਨੂੰ ਪਾ ਕੇ ਕਿ ਅਸੀਂ ਸਭ ਕੁਛ ਮੌਤ ਦਾ ਡਰ ਵੀ ਭੁੱਲ ਗਏ ਹਾਂ ਔਰ ਪਰਮਾਤਮਾ ਦੀ ਯਾਦ ਵੀ ਭੁੱਲ ਗਏ ਹਾਂ।
La serpiente que está esperando que bajara el rey es el cementerio o es la tumba. Y la miel son los placeres del mundo al comer los cuales hemos olvidado todo, inclusive la muerte. Al tener indulgencia en los placeres del mundo nos olvidamos de todo, nos olvidamos inclusive del Señor Todopoderoso quien nos ha dado todo e inclusive olvidamos a la muerte.
Farid sahib kehnde hai dareyama kanne bagla baitha ਕੇਲ ਕਰੇ ਤਿਸ ਹੰਜ ਨੂੰ ਅਚੰਤੋ ਬਾਜ ਪਏ।
ਬਾਬਾ ਫਰੀਦ ਦਿਸੇ ਕਿ ਐਨ ਲਾ ਓਰੀਜਾ ਦੇਲ ਰੀਓ ਐਸਤਾ ਜੁਗਾਂਦੋ ਉਨ ਪਾਤੋ ਮਿਨਤਰਸ ਹੋਏਗਾ ਲ ਪਾਤੋ ਆਈ ਐਨ ਲਾ ਓਰੀਜਾ ਵੇਨੇ ਉਨਾ ਗ੍ਰਾਨ ਆਵੇ ਇਸੇ ਲੋ ਜੇਵਾ।
ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ ਜੋ ਮਨ ਚਿੱਤ ਨਾ ਚੇਤ ਸਨ ਸੋ ਗੱਲੀ ਰੱਬ ਕੀਆਂ।
Aquellos que son llevados por Dios cuando viene el ángel de la muerte y se los lleva, entonces todos los juegos y todas las cosas que hacemos ahora son olvidados y entonces nos acordamos de Dios.
ਤੁਹਾਡੇ ਅੱਗੇ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਰੱਖਿਆ ਜਾਂਦਾ ਹੈ, ਛੋਟਾ ਜਿਹਾ ਸ਼ਬਦ ਹੈ। ਆਪ ਦੁਨੀਆਂ ਦਾ ਨਕਸ਼ਾ ਖਿੱਚ ਕੇ ਸਾਡੇ ਅੱਗੇ ਰੱਖਦੇ ਹੈ ਕਿ ਦੁਨੀਆਂ ਕਿਸ ਤਰ੍ਹਾਂ ਕਾਲ ਦੇ ਜਾਲ ਵਿੱਚ ਫਸੀ ਹੋਈ ਹੈ, ਆਪਣੇ ਆਪ ਨੂੰ ਭੁੱਲੀ ਹੈ, ਆਪਣੇ ਘਰ ਸੱਚਖੰਡ ਨੂੰ ਭੁੱਲ ਚੁੱਕੀ ਹੈ।
Hoy tenemos un breve himno del Guru Nanak Dev Ji Maharaj en el cual él nos muestra la condición del mundo, cómo el mundo se ha olvidado de Dios y cómo el mundo se ha involucrado en todos los placeres del mundo y se han olvidado del Señor Todopoderoso.
Atma ne jada vi ਆਪਣਾ ਸੁਖ ਔਰ ਸ਼ਾਂਤੀ ਦਾ ਦੇਸ਼ ਛੱਡਿਆ ਹੈ, ਕਾਲ ਦੇ ਸਪੁਰਦ ਹੋਈ ਹੈ, ਉਦੋਂ ਤੋਂ ਲੈ ਕੇ ਅੱਜ ਤੱਕ ਇਸ ਨੂੰ ਸੁਖ ਜਾਂ ਸ਼ਾਂਤੀ ਨਹੀਂ ਮਿਲੀ।
Desde cuando el alma ha abandonado su hogar de toda paz y felicidad y se ha olvidado del Señor Todopoderoso, ella jamás ha experimentado ninguna felicidad.
ਜਦ ਆਤਮਾ ਕਿਸੇ ਸਰੀਰ ਦੇ ਅੰਦਰ ਜਨਮ ਲੈਂਦੀ ਹੈ, ਦਿਲ ਦੇ ਵਿੱਚ ਖਿਆਲ ਆਉਂਦਾ ਹੈ ਜਵਾਨ ਹੋ ਕੇ ਸ਼ਾਂਤੀ ਮਿਲੇਗੀ। ਜਦ ਜਵਾਨ ਹੁੰਦਾ ਹੈ, ਸ਼ਾਦੀ ਦਾ ਚਾਅ ਪੈਦਾ ਹੋ ਜਾਂਦਾ ਹੈ, ਦਿਲ ਦੇ ਵਿੱਚ ਖਿਆਲ ਆਉਂਦਾ ਹੈ ਸ਼ਾਇਦ ਸ਼ਾਦੀ ਹੋਣ ਦੇ ਨਾਲ ਹੀ ਸੁੱਖ ਮਿਲੇਗਾ। ਜਦ ਮੀਆਂ ਬੀਵੀ ਦੇ ਅੰਦਰ ਬੇਇਤਫਾਕੀ ਹੋ ਜਾਂਦੀ ਹੈ, ਇੱਕ ਦੂਸਰੇ ਉੱਤੇ ਅਪਾਉ ਆ ਜਾਂਦਾ ਹੈ, ਜਾਂ ਤਾਂ ਮੀਆਂ ਰੋਂਦਾ ਫਿਰਦਾ ਜਾਂ ਬੀਵੀ ਰੋਂਦੀ ਫਿਰਦੀ ਹੈ, ਜਾਂ ਜਿਹੜੇ ਫਿਰ ਦਿਲ 'ਚ ਖਿਆਲ ਆਉਂਦਾ ਹੈ ਸ਼ਾਇਦ ਬੱਚਿਆਂ 'ਚੋਂ ਸੁੱਖ ਹੋਵੇਗਾ, ਜਦ ਉਹੀ ਬੱਚੇ ਕਹੇ ਕਾਰ ਨਹੀਂ ਹੁੰਦੇ, ਆਗਿਆਕਾਰ ਨਹੀਂ ਹੁੰਦੇ ਗੇ, ਜਾਂ ਮਾਲਕ ਦਾ ਪਾਣਾ ਵਾਪਸ ਬੁਲਾ ਲਵੇ ਤਾਂ ਉਹ ਮਾਂ ਬਾਪ ਉਦੋਂ ਵੀ ਦੁਖੀ ਹੋ ਜਾਂਦੇ ਹੈ।
Y desde cuando el alma ha entrado en el control del poder negativo no ha tenido paz ni felicidad. Uno piensa que cuando el niño nace uno considera que él en la juventud tendrá alguna felicidad. Pero cuando una persona llega a su juventud no tiene ni paz ni felicidad. Porque la soledad lo molesta y entonces él piensa que al casarse él obtendrá la paz y la felicidad. Pero cuando él se casa y llega la falta de armonía entre el esposo y la esposa, entonces se pierde toda la paz. Y entonces la persona busca la paz y la felicidad de los niños. Pero entonces cuando vienen los niños y ellos no les obedecen a los padres y si está en la voluntad de Dios que ellos son llamados antes, entonces se pierde toda la paz y la felicidad que se buscaba de los niños.
ਇਧਰੋਂ ਹਟ ਕੇ ਆਤਮਾ ਸੋਚਦੀ ਹੈ ਸ਼ਾਇਦ ਦੁਨੀਆਂ ਦੇ ਪਦਾਰਥਾਂ ਦੇ ਅੰਦਰ ਧਨ ਦੌਲਤ ਦੇ ਅੰਦਰ ਸੁਖੀ ਹੋਏਗੀ, ਧਨ ਦੌਲਤ ਇਕੱਠਾ ਕਰਦੀ ਹੈ, ਬੜੀਆਂ ਬੜੀਆਂ ਕੁਰਬਾਨੀਆਂ ਉਹਦੇ ਵਿੱਚ ਕਰਦੇ ਹੈ, ਠੱਗੀਆਂ ਬੇਈਮਾਨੀਆਂ ਕਿਹੜੀਆਂ ਕਿਹੜੀਆਂ ਧਨ ਇਕੱਠਾ ਕਰਨ ਵਾਸਤੇ ਕਰਨੀਆਂ ਨਹੀਂ ਪੈਂਦੀਆਂ। ਜਦ ਉਹੀ ਧਨ ਮੁਕੱਦਮਿਆਂ ਦੀਆਂ ਫੀਸਾਂ ਵਿੱਚ ਨਿਕਲ ਜਾਂਦਾ ਹੈ ਜਾਂ ਡਾਕਟਰਾਂ ਦੀਆਂ ਫੀਸਾਂ ਵਿੱਚ ਨਿਕਲ ਜਾਂਦਾ ਹੈ ਜਾਂ ਕੁਛ ਇਨਕਮ ਟੈਕਸ ਵਾਲੇ ਲੈ ਲੈਂਦੇ ਹੈ, ਸਾਨੂੰ ਪਤਾ ਹੀ ਹੈ ਦਿਨ ਰਾਤ ਉਹਦੇ ਸਾਹਮਣ ਦਾ ਡਰ ਲੱਗਿਆ ਪਿਆ ਹੁੰਦਾ ਹੈ, ਬੜੇ ਸਿਰਾਂ ਨੂੰ ਬੜੀਆਂ ਪੀੜਾਂ ਹੁੰਦੀਆਂ ਹੈ, ਇਸ ਵਾਸਤੇ ਉਹਦੇ ਵਿੱਚ ਵੀ ਸੁੱਖ ਨਹੀਂ ਸ਼ਾਂਤੀ ਨਹੀਂ।
Cuando una persona no encuentra ni la paz ni la felicidad de los hijos ni de la esposa, entonces él busca la paz y la felicidad en las cosas materiales, la riqueza material. Pero entonces cuando recoge toda esta riqueza material, tampoco obtiene ni la paz ni la felicidad. Pero él siempre se preocupa de cómo conservar esa riqueza, porque ya sea que salga por los impuestos o ya sea que venga un ladrón y se la lleve. Entonces, después de haber obtenido la riqueza material y haber obtenido el nombre y la fama, una persona tampoco está contenta después de haberlo obtenido.
ਹਕੂਮਤ ਵੀ ਸੋਲਾਂ ਦੀ ਛੇਜ ਹੈ, ਉਹ ਵੀ ਕੋਈ ਫੁੱਲਾਂ ਦੀ ਛੇਜ ਨਹੀਂ ਗੀ। ਐਵੇਂ ਸਾਡੇ ਦਿਮਾਗ ਦੇ ਵਿੱਚ ਪਰੇਸ਼ਾਨੀ ਲੱਗੀ ਰਹਿੰਦੀ ਹੈ, ਦਿਲ 'ਚ ਖਿਆਲ ਆਉਂਦਾ ਸ਼ਾਇਦ ਜੋ ਹਕੂਮਤ ਕਰਦੇ ਹੈ ਲੀਡਰ ਰਾਜੇ ਲੋਕ ਸ਼ਾਇਦ ਉਹ ਸੌਖੇ ਹੋਣਗੇ। ਸਾਨੂੰ ਪਤਾ ਹੀ ਹੈ ਕਿ ਜਦ ਪਾਰਟੀ ਦਾ ਜ਼ੋਰ ਪੈ ਜਾਂਦਾ ਹੈ ਤਖ਼ਤੇ ਪਲਟੇ ਜਾਂਦੇ ਰਾਤੋ ਰਾਤ, ਔਰ ਦੂਸਰੇ ਦਿਨ ਉਹਨਾਂ ਹੀ ਲੀਡਰਾਂ ਨੂੰ ਗੋਲੀਆਂ ਦੇ ਨਿਸ਼ਾਨੇ ਬਣਨਾ ਪੈਂਦਾ ਹੈ ਜਿਹੜੇ ਕਿ ਕਦੇ ਫੁੱਲਾਂ ਦੇ ਹਾਰ ਗਲਾਂ ਵਿੱਚ ਪਵਾ ਕੇ ਖੁਸ਼ ਹੁੰਦੇ ਸੀਗੇ।
El poder de gobernar tampoco es una cama de rosas, sino que es más bien un gran problema. Las personas piensan que al obtener el poder de gobernar ellos tendrán la paz y la felicidad. Pero cuando la oposición saca del poder a los que están actualmente gobernando, ustedes ya saben qué sucede. Las personas a quienes se les daban las guirnaldas antes, las personas que antes los apoyaban ahora les disparan a ellos. Entonces tampoco existe la paz en convertirse en un gobernante.
Maru mahalla pehla panna 109 vekh boe tha la deya diya samundam yaar kandhi desna
ਨਾਨਕ ਸਾਹਿਬ ਬੜੇ ਪਿਆਰ ਦੇ ਨਾਲ ਸਾਨੂੰ ਸਮਝਾਉਂਦੇ ਹੈ ਕਿ ਦੁਨੀਆ ਦੇ ਜਿਤਨੇ ਵੀ ਜਹਾਜ਼ ਹੈ ਉਹਨਾਂ ਨੂੰ ਸਹੀ ਸੇਧ ਤੇ ਰਸਤੇ ਤੇ ਚਲਾਉਣ ਵਾਸਤੇ ਕਪਤਾਨ ਹੁੰਦੇ ਹੈ, ਔਰ ਜਿਹੜੀਆਂ ਕਿਸ਼ਤੀਆਂ ਹਨ ਉਹਨਾਂ ਦੇ ਨਾਲ ਮਲਾਹ ਹੁੰਦੇ ਹੈ, ਔਰ ਮਲਾਹਾਂ ਦੇ ਹੱਥ ਵਿੱਚ ਵਾਂਸ ਚੱਪੂ ਹੁੰਦੇ ਹੈ। ਉਹਨਾਂ ਨੂੰ ਪਤਾ ਹੈ ਕਿ ਘੁੰਮਣ ਘੇਰੀ ਕਿੱਥੇ ਹੈ, ਕਿੱਥੋਂ ਦੀ ਅਸੀਂ ਇਸ ਨੂੰ ਟਪਾ ਕੇ ਲਿਜਾਣਾ ਹੈ।
Ahora el Guru Nanak Sahib amorosamente nos explica que cómo todas las naves de este mundo son manejadas por alguna persona indicada y cómo las pequeñas naves también tienen a un comandante a cargo y cada uno sabe cuándo van a venir las tormentas y por dónde deben llevar los barcos.
ਸਾਡੀ ਜ਼ਿੰਦਗੀ ਵੀ ਇੱਕ ਬੇੜੀ ਹੈ, ਔਰ ਇਸ ਬੇੜੀ ਦੇ ਅੰਦਰ ਅਸੀਂ ਪੁੰਨਾ ਔਰ ਪਾਪਾਂ ਦਾ ਬੋਝਾ ਲੱਦ ਰਹੇ ਹਾਂ, ਔਰ ਇਸ ਕਿਸ਼ਤੀ ਦਾ ਔਰ ਇਸ ਜਹਾਜ਼ ਦਾ ਸਾਡੇ ਦਾ ਕੋਈ ਮਲਾਹ ਨਹੀਂ, ਕੋਈ ਕੈਪਟਨ ਨਹੀਂ, ਨਾ ਇਸ ਸੰਸਾਰ ਸਮੁੰਦਰ ਦੇ ਉਰਲੇ ਕਿਨਾਰੇ ਦਾ ਪਤਾ, ਨਾ ਪਰਲੇ ਕਿਨਾਰੇ ਦਾ ਪਤਾ ਹੈ।
Nuestra vida es como un barco, un bote donde estamos cargando todos nuestros virtudes y todos nuestros pecados. En este barco de la vida nosotros no tenemos a un capitán y a alguien que lo dirija y nosotros tampoco sabemos dónde queda la orilla en este océano de la vida.
ਵੇਖ ਬੋਏ ਦਾ ਲਾ ਦਿਆ ਦਿਆ ਸਮੁੰਦਰ ਮੰਜਾਰ ਕੰਧੀ ਦਿਸ ਨਾ ਆਵਈ ਨਾ ਹੋਰ ਵਾਰ ਨਾ ਪਾਰ ਵੰਝੀ ਹੱਥ ਨਾ ਖੇਵਟੂ
ਹੁਣ ਆਪ ਕਹਿੰਦੇ ਹੈ ਕਿ ਅਗਰ ਸਾਡੀ ਕਿਸ਼ਤੀ ਅੱਜ ਤੱਕ ਕਦੇ ਪਾਰ ਲੱਗੀ ਹੁੰਦੀ ਤਾਂ ਅਸੀਂ ਇਸ ਦੁਖੀ ਦੁਨੀਆਂ ਦੇ ਅੰਦਰ ਅੱਜ ਪਰੇਸ਼ਾਨ ਨਾ ਹੋਏ ਹੁੰਦੇ, ਅਸੀਂ ਦੁਖੀ ਦੁਨੀਆਂ ਦੇ ਵਿੱਚ ਕਿਉਂ ਹਾਜ਼ਰ ਹੁੰਦੇ। ਸਾਡੀ ਕਿਸ਼ਤੀ ਹਮੇਸ਼ਾ ਹੀ ਬਗੈਰ ਮਲਾਹ ਤੋਂ ਰਹੀ, ਜਾਂ ਸਾਡੀ ਕਿਸ਼ਤੀ ਦਾ ਕੋਈ ਮਲਾਹ ਹੀ ਨਹੀਂ, ਉਹਦੇ ਹੱਥ ਵਿੱਚ ਵੰਝ ਜਾਂ ਚੱਪੂ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ।
Ahora él dice que hasta ahora nuestro barco jamás ha llegado al otro lado. Porque si nuestro bote hubiera cruzado hasta el otro lado, entonces jamás hubiéramos regresado a este mundo sufriente y jamás hubiéramos aparecido en este mundo de sufrimiento. El bote de nuestra vida no fue al otro lado porque no tenía ningún capitán.
ਬਾਬਾ ਜਗ ਫਤਾ ਮਹਾਜਾਲ ਬਾਬਾ ਜਗ ਫਤਾ ਮਹਾਜਾਲ
ਸਮੁੰਦਰ ਦੇ ਅੰਦਰ ਜੋ ਲੋਕ ਮੱਛੀਆਂ ਪਕੜਦੇ ਹੈ ਉਹਨਾਂ ਕੋਲ ਦੋ ਕਿਸਮ ਦੇ ਜਾਲ ਹੁੰਦੇ ਹੈ, ਇੱਕ ਛੋਟਾ ਜਾਲ ਹੁੰਦਾ ਹੈ, ਇੱਕ ਬੜਾ ਜਿਹਨੂੰ ਮਹਾਂ ਜਾਲ ਕਰਕੇ ਬਿਆਨ ਕਰਦੇ ਹੈ। ਅਗਰ ਛੋਟੇ ਜਾਲ ਚੋਂ ਕੋਈ ਮੱਛੀ ਬਚ ਜਾਵੇ ਤਾਂ ਜਦੋਂ ਵੱਡਾ ਜਾਲ ਉਹ ਸਿੱਟਦੇ ਹੈ ਉਸ ਚੋਂ ਕੋਈ ਮੱਛੀ ਬਚ ਨਹੀਂ ਸਕਦੀ ਗੀ।
Aquellos que pescan los peces en el agua, ellos tienen dos tipos de redes. Una es una red pequeña y otra es una red grande. Entonces, para aquellos peces que no pueden ser atrapados en la red pequeña, para ellos utilizan la red grande.
Kaam, krodh, loh, moh, hankar, eh panje daku, man diyan faujan han, man diyan shaktiyan han, man ਕਾਲ ਦਾ ਏਜੰਟ ਹੈ, ਕਾਲ ਦੀ ਸ਼ਕਤੀ ਹੈ। ਕਾਲ ਤਾਂ ਜੇ ਜਦੋਂ ਅਸੀਂ ਦੇਖਾਂਗੇ ਦੇਖੀ ਜਾਏਗੀ, ਲੇਕਿਨ ਇਹ ਸ਼ਕਤੀਆਂ ਕਾਲ ਦੀਆਂ ਸਾਨੂੰ ਜਿਹੜੀਆਂ ਹਨ, ਇਹ ਛੋਟੇ ਜਾਲ ਹੀ ਸਾਨੂੰ ਦੁਖੀ ਕਰੀ ਬੈਠੇ ਹੈ।
ਲਾ ਲੁਹੂਰੀਆ, ਲਾ ਇਰਾ, ਲਾ ਪੇਗੋ, ਲਾ ਵਰੀਸੀਆ, ਲਾ ਇਗੋਇਸਮੋ, ਏਜੋ ਸਨ ਲੋਸ ਅਜੈਂਟਸ ਦੇਲ ਪੋਦਰ ਨੈਗੇਟਿਵੋ ਈ ਏਜੋ ਸਨ ਲੋਸ ਸੋਲਡਾਡੋਸ ਦੇ ਨੁਸਟਰਾ ਮੈਂਟੇ। ਕੁਆਂਡੋ ਏਲ ਪੋਦਰ ਨੈਗੇਟਿਵੋ ਵੈਂਗਾ ਆ ਮੋਲੇਸਟਾਰਨੋਸ ਆ ਨੋਸੋਟਰੋਸ, ਨੋਸੋਟਰੋਸ ਵੇਰੇਮੋਸ ਏਸੋ। Pero mientras tanto nosotros somos molestados por estos cinco ladrones y la mente es el agente del poder negativo. Ellos son como la pequeña red en la cual estamos todos atrapados.
Aur jab assi abhyas de jariye sukshm desh de andar jaane hain, aithe asthool desh de andar brahm gupt hai, maya pragat hai, sukshm desh de andar maya brahm barabar barabar hai, jinna satsangiyan da ਆਲਾ ਡਿਸਪਲੈਨ ਇੱਥੇ ਨਹੀਂ ਔਰ ਉਹਨਾਂ ਨੂੰ ਉੱਥੇ ਮਾਇਆ ਘੇਰ ਲੈਂਦੀ ਹੈ। ਔਰਤਾਂ ਹਨ ਤਾਂ ਉਹਨਾਂ ਨੂੰ ਮਰਦ ਨੂਰੀ ਮਿਲਦੇ ਹੈ ਔਰ ਮਰਦਾਂ ਨੂੰ ਔਰਤਾਂ ਮਿਲਦੀਆਂ ਹੈ ਨੂਰੀ, ਉਹ ਉਹਨੂੰ ਉੱਥੇ ਲਾਲਚ ਦਿੰਦੇ ਹੈ, ਝਾਂਸਾ ਦਿੰਦੇ ਹੈ ਕਿ ਤੂੰ ਅੱਗੇ ਨਾ ਜਾ, ਤੈਨੂੰ ਇੱਥੋਂ ਦਾ ਅਸੀਂ ਬਾਦਸ਼ਾਹ ਬਣਾ ਦੇਵਾਂਗੀਆਂ, ਇੱਥੋਂ ਦਾ ਤੈਨੂੰ ਆਹ ਕੁਛ ਦੇ ਦੇਵਾਂਗੀਆਂ। ਜਿਨ੍ਹਾਂ ਸਤਸੰਗੀਆਂ ਦਾ ਆਲਾ ਡਿਸਪਲੈਨ ਨਹੀਂ ਹੁੰਦਾ ਗਾ ਉਹ ਲੋਕ ਉੱਥੇ ਰਹਿ ਜਾਂਦੇ ਹੈ। ਇਸੇ ਵਾਸਤੇ ਅਸੀਂ ਸਤਸੰਗ ਦੇ ਵਿੱਚ ਹਰੇਕ ਨੂੰ ਸਮਝਾਉਂਦੇ ਹਾਂ ਕਿ ਬਈ ਤੁਸੀਂ ਡਿਸਪਲੈਨ ਦੇ ਅੰਦਰ ਰਹੋ, ਜਿਹੜੇ ਇੱਥੇ ਮਨ ਇੰਦਰੀਆਂ ਦੇ ਗੁਲਾਮ ਹੈ ਉਹ ਉੱਥੇ ਜਾ ਕੇ ਫਸ ਜਾਂਦੇ ਹੈ, ਚਾਹੇ ਔਰਤ ਹੈ ਚਾਹੇ ਮਰਦ ਹੈ। ਇਸੇ ਵਾਸਤੇ ਸਤਸੰਗ ਦੇ ਅੰਦਰ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਹਰ ਇਨਸਾਨ ਨੂੰ ਆਪਣੇ ਹੀ ਦੀਨ ਅਮਾਨ ਤੇ ਖੜਨਾ ਚਾਹੀਦਾ, ਔਰਤ ਨੂੰ ਇੱਕ ਪਤੀ ਤੇ ਸਬਰ ਕਰਨਾ ਚਾਹੀਦਾ ਔਰ ਪਤੀ ਨੂੰ ਇੱਕ ਔਰਤ ਤੇ ਸਬਰ ਕਰਨਾ ਚਾਹੀਦਾ। ਜਿਹੜੇ ਇੱਥੇ ਕਾਇਮ ਨਹੀਂ ਅੱਗੇ ਕਿਵੇਂ ਰਹਿ ਸਕਦੇ ਆ ਜਾ ਕੇ।
ਇਨ ਇਸਤੇ ਪਲਾਨੋ ਇਲ ਬ੍ਰਹਮ ਇਸਤਾ ਇਨ ਫੋਰਮਾ ਲਾਟੈਂਟੇ ਈ ਮਾਇਆ ਇਸਤਾ ਇਨ ਉਨਾ ਫੋਰਮਾ ਐਕਟਿਵਾ ਈ ਇਨ ਇਸਤੇ ਪਲਾਨੋ ਮਾਇਆ ਇਸ ਮੁਚੋ ਮਾਸ ਐਕਟਿਵਾ ਕੇ ਬ੍ਰਹਮ। ਅਲ ਮੈਡੀਟਾਰ ਨੋਸੋਟਰੋ ਵਾਮੋਸ ਅਲ ਪਲਾਨੋ ਅਸਟ੍ਰਲ ਈ ਅਲਜੀ ਮਾਇਆ ਈ ਅਲ ਬ੍ਰਹਮ ਇਸਤਾਨ ਇਨ ਕੰਟੀਦਾਦੇਸ ਇਗੁਆਲੇਸ। En los mundos astrales hay mujeres y hombres radiantes. Y hay muchísimas otras cosas puestas por el poder negativo para atrapar al alma. Allá también Maya tiene mucho efecto. Entonces aquellos que no han en una forma disciplinada en este plano, cuando ellos van allá, ellos son atrapados por aquellos hombres y mujeres radiantes. Porque las mujeres radiantes les dirán a las almas que van allá, quédate aquí, yo te daré el reino de este plano y tú no necesitas ir más allá. Entonces aquellos que no se han disciplinado a sí mismos en este plano, ellos cuando van al plano astral son atacados allá por los hombres y mujeres radiantes de ese plano. Por eso se enfatiza en los satsangs que se debe mantener una relación solamente entre las parejas. Uno debe mantenerse contento con su compañero, porque si no han mantenido la disciplina y no se mantienen dentro de la disciplina en este plano, entonces cuando vayan al plano astral, allá serán molestados muchísimo por estas personas, hombres y mujeres radiantes.
Guru Nanak Sahib, bada sade te tar sikha ke afsos karde hai, mahajal de vich phasyan nu vekh ke. Lok hai vi karde hai, yair khai vi jaane aur hai vi karde hai, lekin chhadan vaste tayar nahi.
El Guru Nanak Sahib lamenta mucho nuestra condición y siente mucha lástima por nosotros cuando él nos ve atrapados en esa red del poder negativo. Estamos atrapados y estamos llorando y sin embargo estamos involucrados o envueltos en ello.
Baba jag phatha mahajale, Baba jag phatha mahajale, ਪਰ ਸਾਦੀ ਉਬਰੀ ਸੱਚਾ ਨਾਮ ਸੰਭਾਲ।
ਗੁਰੂ ਨਾਨਕ ਨੇ ਜੋ ਅਫਸੋਸ ਸੀ ਸਾਡੀ ਖਾਤਰ ਹਮਦਰਦੀ ਸਾਨੂੰ ਫਸਿਆਂ ਨੂੰ ਦੇਖ ਉਹ ਤਾਂ ਕਰ ਛੱਡੀ ਹੁਣ ਨਿਕਲਣ ਦਾ ਸਾਧਨ ਔਰ ਤਰੀਕਾ ਵੀ ਦੱਸਦੇ ਹੈ
Antes el Guru Nanak Sahib sentía mucho pesar por nosotros y expresó su simpatía por nosotros. Ahora él nos cuenta o nos muestra el camino de salida de todos estos sufrimientos.
Parmatma jab sade te daya karda hai meher karda hai sanu santa mahatma di sangat aur sohbat bakhshda hai sant mahatma sanu naam shabd da peh dinde hai naam sadi raksha karda hai assi naam di pauri te apna pair rakh ke sachkhand pahunch jande hain
Cuando el Dios Todopoderoso derrama su misericordia y gracia sobre nosotros, Él nos trae a la compañía de un santo Mahatma. Cuando venimos a la compañía de los santos y Mahatmas, ellos nos dan el Naam, palabra o verbo, y nos protegen a nosotros. Al meditar en el Naam y al subir por los escalones del Naam, podemos regresar a nuestro verdadero hogar.
Gura Parasadi Ubare Satya
ਗੁਰੂ ਨਾਨਕ ਸਾਹਿਬ ਕਹਿੰਦੇ ਆ ਸਤਿਗੁਰੂ ਹਮੇਸ਼ਾ ਇਸ ਸੰਸਾਰ ਵਿੱਚ ਆਉਂਦਾ ਹੈ ਨਾਮ ਦਾ ਜਹਾਜ਼ ਲੈ ਕੇ ਆਉਂਦਾ ਹੈ ਔਰ ਉਹ ਨਾਮ ਦੇ ਜਹਾਜ਼ ਵਿੱਚ ਜਿਨ੍ਹਾਂ ਆਤਮਾ ਦੇ ਦਿਲ ਅੰਦਰ ਸ਼ੌਕ ਪਿਆਰ ਆਪਣੇ ਘਰ ਜਾਣ ਦਾ ਹੁੰਦਾ ਹੈ ਉਹ ਉਸ ਜਹਾਜ਼ ਦੇ ਵਿੱਚ ਸਵਾਰ ਹੋ ਕੇ ਔਰ ਸਤਿਗੁਰੂ ਉਸ ਜਹਾਜ਼ ਦਾ ਮਲਾਹ ਹੁੰਦਾ ਹੈ ਔਰ ਉਹਦਾ ਜਿਹੜਾ ਨਾਮ ਹੈ ਸ਼ਬਦ ਹੈ ਉਹੀ ਉਸਦਾ ਚੱਪੂ ਹੁੰਦਾ ਹੈ ਉਹ ਇਸ ਸੰਸਾਰ ਦੀਆਂ ਘੁੰਮਣ ਘੇਰੀਆਂ ਨੂੰ ਅੱਛੀ ਤਰ੍ਹਾਂ ਜਾਣਦਾ ਹੈ ਅੰਦਰਲੇ ਰਸਤਿਆਂ ਦਾ ਵੀ ਉਹ ਪੂਰਾ ਵਾਕਫ ਹੁੰਦਾ ਹੈ ਉਹ ਸਾਨੂੰ ਨਰਕਾਂ ਸਵਰਗਾਂ ਤੋਂ ਅਲੱਗ ਲੈ ਜਾਂਦਾ ਹੈ ਉਸ ਨੂੰ ਹਰ ਜਗ੍ਹਾ ਦਾ ਪਤਾ ਹੁੰਦਾ ਹੈ ਉਹ ਸੇਵਕ ਦੇ ਨਾਲ ਹੋ ਕੇ ਲੈ ਜਾਂਦਾ ਹੈ
El Guru Nanak Sahib dice que el Sadguru siempre viene a este mundo y él siempre trae su barco del Naam o verbo con él aquellos que tienen el anhelo de realizar a Dios y aquellos que le han hecho la petición a Dios ellos vienen y se suben en ese barco del Naam y el maestro los lleva al otro lado del océano de esta vida. El maestro es como el capitán de ese barco y él lo guía según el sabio. Y él conoce todo acerca de este océano, él conoce toda la profundidad, él conoce acerca de los infiernos y de los cielos y él nos lleva a través de todo ello al otro lado de este océano de la vida.
ਉਹਨਾਂ ਨੂੰ ਪੂਰਾ ਭਰੋਸਾ ਹੁੰਦਾ ਹੈ, ਵਿਸ਼ਵਾਸ ਹੁੰਦਾ ਹੈ ਜਿਸ ਪਰਮਾਤਮਾ ਨੇ ਉਹਨਾਂ ਨੂੰ ਭੇਜਿਆ ਹੁੰਦਾ ਹੈ ਉਸ ਉੱਪਰ
Los Sadgurus tienen toda confianza y fe en el Señor Todopoderoso, ya que el Señor Todopoderoso los ha enviado a ellos a este mundo.
Kabir Sahib kehnde hai, main tere bharose de utte ina jeevan nu vede vich bitha liya hai, hun teri marzi hai ina to kamai kara ya na, par ina nu apne charna vich jagah zarur de.
Kabir Sahib dice, oh Señor, yo he traído a todas estas almas y las he hecho sentar en este bote del Naam. Ya sea que ellos hagan la meditación o no, pero ellos están aquí en tu refugio y en tu barco.
Din deyal paroshe tere e parwar chadaya beede, je tis paava ta hukum manava, is beede ko paar langava.
Lleva todas las almas al otro lado. Oh misericordioso, yo he puesto toda mi plena fe en ti y he hecho que toda mi familia se siente en este barco. Si esto te complace a ti, oh mi Señor, tú puedes hacer que ellos comprendan tu voluntad. Y lleva este barco al otro lado.
Sant Mahatma kise samaj vaste nahi aunde ge, kise khas family vaste nahi aunde ge, khas kise mulk vaste nahi aunde ge.
Los santos y mahatmas no vienen por ninguna religión en particular, por ninguna comunidad en particular y por ninguna familia en particular.
Sara vishv unna da ghar hunda hai, sab vishv na unna da pyar hunda hai, mohabbat hundi hai.
El mundo entero es su hogar y ellos tienen amor y afecto por el mundo entero.
ਉਹ ਸਾਨੂੰ ਇਸ ਤਪਦੀ ਦੁਨੀਆ ਦੇ ਵਿੱਚੋਂ ਨਾਮ ਸ਼ਬਦ ਦੇ ਕੇ ਔਰ ਵਾਪਸ ਘਰ ਮਿਲਾਉਣ ਵਾਸਤੇ ਆਉਂਦੇ ਹੈ
ellos vienen a este mundo acalorado para sacarnos de aquí y ellos nos dan el shabd naam
sat guru hai bohe tha
ਹੁਣ ਸਿੱਖ ਸਵਾਲ ਕਰਦਾ ਹੈ ਕਿ ਹੇ ਮਹਾਰਾਜ, ਜਿਹੜੇ ਦੁਨੀਆਂ ਦੇ ਜਹਾਜ਼ ਹੈ ਜਾਂ ਬੇੜੇ ਹਨ, ਇਹ ਅਲਮੋਨੀਅਮ ਧਾਤਾਂ ਦੇ ਬਣੇ ਹੋਏ ਹੈ ਜਾਂ ਲੱਕੜੀਆਂ ਦੇ ਬਣੇ ਹੋਏ ਹੈ ਜਾਂ ਲੋਹੇ ਦੇ ਬਣੇ ਹੋਏ ਹੈ, ਔਰ ਇਹ ਸਟੀਮ ਜਾਂ ਪੈਟਰੋਲ ਦੇ ਨਾਲ ਚੱਲਦੇ ਹੈ, ਆਪ ਕਹਿੰਦੇ ਹੈ ਕਿ ਜਿਹੜਾ ਤੁਸੀਂ ਸ਼ਬਦ ਨਾਮ ਦਾ ਜਹਾਜ਼ ਲਿਆਏ ਹੋ ਉਹ ਕਿਸ ਧਾਤ ਦਾ ਬਣਿਆ ਹੋਇਆ ਹੈ, ਔਰ ਉਹ ਸਮੁੰਦਰ ਦੀ ਕਿੰਨੀ ਗਹਿਰਾਈ ਹੈ, ਕਿ ਉਹ ਪੌਣ ਦੇ ਨਾਲ ਚੱਲਦਾ ਹੈ ਜਾਂ ਕਿਵੇਂ ਚੱਲਦਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਉਹ ਇਸ ਦੁਨੀਆਂ ਦੀ ਕਿਸੇ ਵੀ ਧਾਤ ਦਾ ਬਣਿਆ ਨਹੀਂ, ਉਹ ਸ਼ਬਦ ਨਾਮ ਦਾ ਜਹਾਜ਼ ਹੈ, ਨਾ ਉਹ ਪਾਣੀ ਨਾਲ ਚੱਲਦਾ, ਨਾ ਉਹ ਅੱਗ ਨਾਲ ਚੱਲਦਾ, ਨਾ ਉਹ ਹਵਾ ਨਾਲ ਚੱਲਦਾ ਹੈ।
Ahora el discípulo le pregunta al maestro, oh maestro, los botes de este mundo están hechos de aluminio, de hierro o de madera, y ellos corren con algún combustible. Por favor, dime, este bote de Naam, dime de qué material está hecho, y si corre con gas o por vapor, o cómo es que funciona. Y también dime cómo es de profundo el océano sobre el cual este bote de Naam tiene que ir. Entonces el Guru Nanak Sahib responde que este bote de Naam no está hecho de ningún metal de este mundo. Está hecho del Shabnam y no corre ni por vapor, ni por madera, ni por ningún combustible.
ਗੁਰਮੁਖ ਆਪ ਉਹ ਜਹਾਜ਼ ਦੇ ਅੰਦਰ ਬੈਠ ਕੇ ਪਾਰ ਹੋ ਗਏ, ਪਰਮਾਤਮਾ ਨਾਲ ਲਿਵ ਲਾ ਕੇ, ਪਰਮਾਤਮਾ ਨਾਲ ਪਿਆਰ ਪਾ ਕੇ, ਹੁਣ ਉਹ ਸਾਨੂੰ ਲੈਣ ਵਾਸਤੇ ਇਸ ਸੰਸਾਰ ਵਿੱਚ ਆਏ ਹੋਏ ਹੈ। ਅਗਰ ਅਸੀਂ ਉਹਨਾਂ ਦੇ ਕਹਿਣ ਮੁਤਾਬਕ ਆਪਣਾ ਜੀਵਨ ਢਾਲਾਂਗੇ, ਦੁਨੀਆਂ ਦੇ ਬੇੜੇ ਤੋਂ ਪੈਰ ਲਾ ਕੇ ਸ਼ਬਦ ਦੇ ਨਾਂ ਜਹਾਜ਼ ਉੱਤੇ ਰੱਖ ਲਾਂਗੇ, ਸਾਨੂੰ ਵੀ ਉਹ ਪਾਰ ਲੈ ਜਾਣਗੇ।
Ahora él dice que los gurumukhs han cruzado este océano de la vida al sentarse en el bote del Naam. Y después de haberse apegado al Señor Todopoderoso, han regresado a este mundo a rescatarnos a nosotros. Cuando nosotros nos bajemos de este barco del mundo y nos subamos al barco del Naam o del Verbo, ellos nos llevarán al otro lado del océano de este mundo.
ਆਪਣੇ ਜਹਾਜ਼ ਦੇ ਵਿੱਚ ਬਿਠਾਉਂਦੇ ਹੈ, ਉਹਨਾਂ ਦਾ ਜੰਮਣ ਮਰਨ ਖਤਮ ਕਰ ਦਿੰਦੇ ਹੈ, ਦੁਨੀਆਂ ਦੇ ਵਿੱਚ ਚੱਕਰ ਕੱਟਣਾ ਖਤਮ ਕਰ ਦਿੰਦੇ ਹੈ, ਉਹਨਾਂ ਦੀ ਜੋਤੀ ਨੂੰ ਜੋਤ ਦੇ ਵਿੱਚ ਮਿਲਾ ਦਿੰਦੇ ਹੈ।
Aquellos a quienes ellos les dan la iniciación en el Naam, ellos terminan con sus nacimientos y muertes y ellos terminan con su venida a este mundo. Ellos mezclan su luz con la luz superior.
ਅਸੀਂ ਆਪਣੇ ਮਨ ਦੀ ਮਤ ਛੱਡ ਕੇ ਗੁਰਮੁਖਾਂ ਦੀ ਮਤ ਦੇ ਉੱਤੇ ਚੱਲਦੇ ਹਾਂ, ਫਿਰ ਸਾਨੂੰ ਸਹਿਜ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਔਰ ਸਾਡੀ ਉਸ ਪਰਮਾਤਮਾ ਦੇ ਨਾਲ ਚੱਲਦੇ ਫਿਰਦੇ, ਉੱਠਦੇ ਬਹਿੰਦਿਆਂ, ਸੁੱਤਿਆਂ ਜਾਗਦਿਆਂ ਲਿਵ ਲੱਗ ਜਾਂਦੀ ਹੈ, ਉਹਦਾ ਪਿਆਰ ਸਾਡੇ ਅੰਦਰ ਕਰ ਲੈਂਦਾ ਹੈ।
Cuando seguimos el sendero de los gurumukhs abandonando el sendero de nuestra mente, entonces nuestra atención siempre permanece a los pies del maestro. Entonces, ya sea que estemos caminando, sentados, estemos durmiendo, despiertos, nuestra atención siempre estará a los pies del maestro.
Gurmati sahaj upaje sachye rahen sumaye sap pedai paiye
ਪਿੜਾਈ ਕਹਿੰਦੇ ਆ ਇਹ ਜਿਸਮ ਨੂੰ, ਇਸ ਦੇ ਅੰਦਰ ਮਨ ਰੂਪੀ ਸੱਪ ਬੈਠਾ ਹੈ ਜਿਸ ਦੇ ਡੰਗਾ ਨੇ ਇਨਸਾਨ ਨੂੰ ਬੇਹੋਸ਼ ਕੀਤਾ ਹੋਇਆ ਹੈ। ਜੈਸੇ ਸਾਡੇ ਪਿੱਛੇ ਕਰਮ ਹੈ ਉਹਦੇ ਮੁਤਾਬਕ ਹੀ ਸਾਡੀ ਬੁੱਧੀ ਬਣਦੀ ਹੈ, ਉਹਦੇ ਮੁਤਾਬਕ ਹੀ ਅਸੀਂ ਅੱਗੇ ਕਰਮ ਕਮਾਉਂਦੇ ਹਾਂ। ਆਪ ਕਹਿੰਦੇ ਕਿਹਨੂੰ ਦੋਸ਼ ਦੇਣਾ ਹੈ, ਇਹ ਤਾਂ ਸਭ ਕੁਝ ਸਾਡਾ ਪਿੱਛੇ ਕਮਾਇਆ ਹੋਇਆ ਹੀ ਸਾਨੂੰ ਮਿਲ ਰਿਹਾ ਹੈ।
En ese cuerpo nuestra mente es como una culebra que nos está mordiendo y nos está dando muchísimos sufrimientos. Y al obedecer nuestra mente estamos haciendo todos los karma, por cuyo resultado obtenemos el intelecto y los cuerpos de los nacimientos posteriores. Entonces cualquier cosa que hayamos recibido en esta vida es como un resultado de los karmas del pasado. Entonces, ¿a quién se le debe echar la culpa? La culpa solamente lo tenemos nosotros mismos.
ਪੂਰਵ ਲਿਖਿਆ ਪਾਈਐ ਕਿਸਨੂੰ ਦੀਜੈ ਦੋਸ, ਗੁਰਮੁਖ ਗਾਰੜ ਜੇ ਸੁਣੇ ਮੰਨੇ ਨਾਮ ਸੰਤੋਸ।
ਇਹ ਮਨ ਸੱਪ ਨੂੰ ਕਾਬੂ ਕਰਨ ਵਾਸਤੇ, ਇਹਦੀ ਯਹਿਰ ਨੂੰ ਦੂਰ ਕਰਨ ਵਾਸਤੇ ਸੰਤ ਮਹਾਤਮਾ ਗਾਰੜੂ ਬਣ ਕੇ ਆਉਂਦੇ ਹੈ ਔਰ ਉਹ ਸਾਨੂੰ ਮੰਤਰ ਇਹ ਸੱਪ ਨੂੰ ਵਸ ਕਰਨ ਵਾਸਤੇ ਦੱਸਦੇ ਹੈ ਔਰ ਜਦ ਅਸੀਂ ਉਹਨਾਂ ਦੇ ਦੱਸੇ ਹੋਏ ਮੰਤਰ ਨੂੰ ਜਪਦੇ ਹਾਂ ਔਰ ਇਹ ਸੱਪ ਜਿਹੜਾ ਹੈ ਇਹਦੀ ਯਹਿਰ ਖਤਮ ਹੋ ਜਾਂਦੀ ਹੈ, ਇਹ ਹਾਰਮਲੈਸ ਹੋ ਜਾਂਦਾ ਹੈ।
Para controlar la culebra de la mente, los santos vienen a este mundo como el encantador de serpientes y ellos nos dan el mantra para controlar la serpiente que es la mente. Al repetir el mantra que nos dan ellos y al hacer las prácticas que ellos nos dan, es muy fácil controlar la culebra de la mente y entonces el veneno ya no es efectivo y la culebra no nos puede hacer ningún daño.
Gurmukh garar je suni
ਇੱਕ ਮਗਰਮੱਛ ਦੀ ਮਿਸਾਲ ਦੇ ਕੇ ਸਮਝਾਉਂਦੇ ਆ। ਮਗਰਮੱਛ ਬੜੇ ਬੜੇ ਜਬਰ ਹੁੰਦੇ ਹੈ, ਉਹਨਾਂ ਨੂੰ ਆਪਣੀ ਤਾਕਤ ਦਾ ਗਿਆਨ ਨਹੀਂ ਹੁੰਦਾ ਗਾ, ਛੋਟੀਆਂ ਮੋਟੀਆਂ ਕਿਸ਼ਤੀਆਂ ਤੋਂ ਪਾਸਾ ਮਾਰ ਕੇ ਉਲਟਾ ਦਿੰਦੇ ਹੈ, ਲੇਕਿਨ ਸ਼ਿਕਾਰੀ ਲੋਕਾਂ ਨੂੰ ਉਹਦੀ ਕਮਜ਼ੋਰੀ ਦਾ ਗਿਆਨ ਹੁੰਦਾ ਹੈ। ਉਹ ਗੋਸ਼ਤ ਕੁੰਡੀ ਨੂੰ ਲਾ ਕੇ ਸਮੁੰਦਰ ਦੇ ਵਿੱਚ ਸਿੱਟ ਦਿੰਦੇ ਹੈ, ਉਹ ਸਬਰ ਨਹੀਂ ਕਰਦਾ ਗਾ, ਕੁੰਡੀ ਨੂੰ ਹਲਕ ਦੇ ਵਿੱਚ ਫਸਾ ਲੈਂਦਾ ਹੈ, ਉਹ ਖਿੱਚ ਲੈਂਦੇ ਬਾਹਰ ਕੀਮਾ ਕੀਮਾ ਕਰਦੇ ਹੈ, ਆਖਰ ਉਸ ਨੂੰ ਹਾਂਡੀਆਂ ਦੇ ਵਿੱਚ ਚੜ੍ਹਨਾ ਪੈਂਦਾ ਹੈ। ਕਿੱਡੀ ਵੱਡੀ ਤਾਕਤ ਦਾ ਜਾਨਵਰ ਸੀ, ਇੱਕ ਕਮਜ਼ੋਰੀ ਨੇ ਉਸਨੂੰ ਹਾਂਡੀਆਂ ਦੇ ਵਿੱਚ ਚਾੜ ਦਿੱਤਾ। ਇਸੇ ਤਰ੍ਹਾਂ ਸੰਤਾਂ ਮਹਾਤਮਾ ਨੂੰ ਸਾਡੀ ਮਨ ਦੀ ਕਮਜ਼ੋਰੀ ਦਾ ਗਿਆਨ ਹੁੰਦਾ ਹੈ, ਕਿਉਂਕਿ ਮਨ ਲੱਜਤ ਦਾ ਆਸ਼ਕ ਹੁੰਦਾ ਹੈ। ਸੰਤ ਮਹਾਤਮਾ ਸਾਨੂੰ ਦੁਨੀਆਂ ਦੇ ਵਿਸ਼ੇ ਵਿਕਾਰਾਂ ਤੋਂ ਜੋ ਉੱਚੀ ਲੱਜਤ ਹੈ ਸ਼ਬਦ ਨਾਮ ਦੀ, ਉਹ ਦੇ ਦਿੰਦੇ ਹੈ। ਸ਼ਬਦ ਦੀ ਲੱਜਤ ਪਾ ਕੇ ਦੁਨੀਆਂ ਦੇ ਲੱਜਤਾਂ ਆਪਣੇ ਆਪ ਹੀ ਇਹ ਛੱਡਣੀਆਂ ਸ਼ੁਰੂ ਕਰ ਦਿੰਦਾ ਹੈ।
Hay muchos cocodrilos que son muy fuertes y ellos inclusive pueden voltear un barco. Ellos no tienen ninguna idea de cómo son de fuertes, pero también tienen una debilidad. Y aquellos que atrapan a los cocodrilos, ellos conocen acerca de la debilidad que tienen. Y ustedes saben qué hacen ellos cuando atrapan a los cocodrilos, los cortan en pedazos. Y entonces, a pesar de que el cocodrilo era muy fuerte, él, por su debilidad, él fue atrapado y fue matado. De la misma manera, no hay ninguna duda de que la mente es muy poderosa, pero los santos conocen la debilidad de la mente. A la mente le gustan distintas clases de placeres. Entonces, ellos les dan a la mente el placer más elevado, que es del Naam. Entonces, después de haberle quitado los placeres del mundo y haberle dado el placer del Naam o verbo, ellos pueden controlar la mente.
Durmat fatham fahiyya ਪਛੋਤਾਏ ਜੰਮਣ ਮਰਨ ਨਾਮ ਸੁਜਈ ਕਿਰਤ ਨਾ ਮਿਟਿਆ ਜਾ।
ਅਸੀਂ ਆਪਣੀ ਹੋਮੈ ਕਰਕੇ ਇਸ ਸੰਸਾਰ ਦੇ ਵਿੱਚ ਫਸੇ ਹੋਏ ਹਾਂ। ਜਦ ਸ਼ਬਦ ਨਾਮ ਦੀ ਕਮਾਈ ਕਰਦੇ ਹਾਂ ਅਸੀਂ ਹੋਮਾ ਤੋਂ ਛੁਟਕਾਰਾ ਪਾ ਲੈਂਦੇ ਹਾਂ। ਗੁਰੂ ਨਾਨਕ ਸਾਹਿਬ ਕਹਿੰਦੇ ਆ ਅਸੀਂ ਜਿੰਦੇ ਜੀ ਮੁਕਤੀ ਹਾਸਲ ਕਰ ਲੈਂਦੇ ਹਾਂ।
Estamos atrapados en este mundo debido a nuestro egoísmo. El Guru Nanak Sahib dice que si nosotros abandonamos el egoísmo al hacer nuestra meditación, nos podemos liberar de este mundo.
ਸਾਡੀ ਆਤਮਾ ਇੱਕ ਤੋਤਾ ਹੈ ਔਰ ਇਹ ਜਿਸਮ ਪਿੰਜਰਾ ਹੈ। ਇਸ ਪਿੰਜਰੇ ਦੇ ਨਾਲ ਇਸ ਤੋਤੇ ਨੇ ਪਿਆਰ ਪਾ ਕੇ ਕਦੇ ਕਿਸੇ ਸਮਾਜ ਦੀ ਬੋਲੀ ਬੋਲਦੀ ਹੈ, ਕਦੇ ਕਿਸੇ ਦੀ ਬੋਲਦੀ ਹੈ, ਔਰ ਕਦੇ ਦੁੱਖ ਦੀ ਬੋਲੀ ਬੋਲਦੀ ਹੈ, ਕਦੇ ਸੁੱਖ ਦੀ ਬੋਲੀ ਬੋਲਦੀ ਹੈ। ਆਪ ਕਹਿੰਦੇ ਆ ਅਗਰ ਇਹ ਤੋਤਾ ਇਹ ਜਿਸਮ ਦਾ ਪਿਆਰ ਛੱਡੇ ਔਰ ਉਹ ਸ਼ਬਦ ਅਨਹਦ ਦਾ ਚੂਗਾ ਚੁਗੇ ਤਾਂ ਇਹ ਸੰਸਾਰ ਦੇ ਵਿੱਚੋਂ ਉਡਾਰੀ ਮਾਰ ਕੇ ਸੱਚਖੰਡ ਜਾ ਸਕਦੀ ਹੈ।
Y nuestro cuerpo es una jaula donde está mantenido ese loro. En este momento el loro está enamorado de la jaula y por eso es que a veces dice las cosas alegres y otras veces dice las cosas tristes. Algunas veces esta alma habla en el idioma de una religión y en el idioma de otra religión. Entonces si este loro o esta alma abandonara el amor por esta jaula y tomara el alimento del Naam, al solo comer una vez de este alimento del Shabd o el verbo, ella podría liberarse de este mundo y regresar a su verdadero hogar.
ਜਹਾਜ ਕੰਪਨੀ ਵਾਲੇ ਸਾਨੂੰ ਟਿਕਟ ਦੇ ਦਿੰਦੇ ਹੈ ਔਰ ਉਹਨਾਂ ਨੂੰ ਸਾਰਾ ਸਾਡਾ ਫਿਕਰ ਹੁੰਦਾ ਹੈ। ਅਗਰ ਅਸੀਂ ਉਹਨਾਂ ਦੇ ਕਾਇਦੇ ਕਾਨੂੰਨਾਂ ਦਾ ਪਾਲਣ ਕਰਕੇ ਹਵਾਈ ਸਫ਼ਰ ਸ਼ੁਰੂ ਕਰਦੇ ਹਾਂ ਤਾਂ ਉਹ ਸਾਨੂੰ ਸਾਡੀ ਮੰਜ਼ਿਲ 'ਤੇ ਸੁਰੱਖਿਅਤ ਪਹੁੰਚਾ ਦਿੰਦੇ ਹੈ ਕਿਉਂਕਿ ਸਾਰੀ ਜ਼ਿੰਮੇਵਾਰੀ ਉਹਨਾਂ ਦੀ ਹੁੰਦੀ ਹੈ।
Cuando las personas de las aerolíneas nos dan los pasajes, ellos toman la responsabilidad de llevarnos a nuestro lugar de destino. Y cuando nosotros nos subimos a aquel avión, según las reglas que ellos tienen en esa compañía, entonces ellos nos llevan a nuestro lugar de destino, que es su responsabilidad.
Ese traje de Satguru mil gaya, unhe naam de ditta, san ticket de ditti hai. Hun sada farz banda hai, jo oho san prej dasda hai, kaide kanoon dasda hai. ਉਹਨਾਂ ਦਾ ਅਸੀਂ ਪਾਲਣ ਕਰੀਏ, ਮਾਲਕ ਦੇ ਨਾਲ ਮਿਲਾਉਣਾ ਉਸ ਦੀ ਜ਼ਿੰਮੇਵਾਰੀ ਹੈ।
De la misma manera cuando hemos conocido al maestro y cuando ellos nos han dado el naam o verbo que es el pasaje para regresar a nuestro verdadero hogar. Entonces debemos seguir las reglas y los principios que él nos enseña. Entonces cuando nosotros seguimos esas reglas que él nos ha dado, entonces es su responsabilidad de llevarnos a su verdadero hogar.